ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਮੈਦਾਨੇ ਜੰਗ ਵੱਲ ਕੂਚ ਅਤੇ ਸ਼ਹਾਦਤ। ਇਹ ਸੁਣ ਕੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਆਪਣੇ ਗੁਰਦੇਵ ਪਿਤਾ ਦੇ ਚਰਨਾਂ ਉੱਪਰ ਮੱਥਾ ਟੇਕਿਆ। ਸਤਿਗੁਰੂ ਜੀ ਪਾਸੋਂ ਥਾਪੜਾ ਲੈ ਕੇ ਬਾਬਾ ਅਜੀਤ ਸਿੰਘ ਜੀ ਗੜੀ ਦੇ ਦਰਵਾਜ਼ੇ ਵੱਲ ਨੂੰ ਚੱਲ ਪਏ। ਪੰਜਾਂ ਸਿੰਘਾਂ ਦਾ ਜਥਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਨਾਲ ਮੈਦਾਨੇ ਜੰਗ ਵਿੱਚ ਜਾਣ ਲਈ ਤਿਆਰ ਹੋਇਆ। ਸਾਹਿਬਜ਼ਾਦੇ ਦੇ ਸਿਰ ਤੇ ਹੀਰੇ ਜੜਤ ਕਲਗੀ ਝਲਕਦੀ ਕਲਗੀ ਧਰਜੀ ਦਾ ਭਲੇਵਾਂ ਪਾਉਂਦੀ ਸੀ। ਅਚਾਨਕ ਗੜੀ ਦਾ ਬੂਹਾ ਖੁੱਲਿਆ। ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੇ ਜੋ ਤੁਰਕ ਗੜੀ ਦਾ ਬੂਹਾ ਮੱਲੀ ਬੈਠੇ ਗੜੀ ਦਾ ਦਰਵਾਜ਼ਾ ਤੋੜਨ ਦਾ ਯਤਨ ਕਰ ਰਹੇ ਸਨ ਉੱਪਰ ਅਚਨਚੇਤੀ ਹਮਲਾ ਕਰ ਦਿੱਤਾ। ਸਤਿਗੁਰੂ ਜੀ ਦੇ ਸੂਰਬੀਰ ਲਾਲ ਅਚਾਨਕ ਬਿਜਲੀ ਵਾਂਗ ਤੁਰਕ ਦਲ ਤੇ ਝਪਟ ਪਏ ਤੇ ਅਨੇਕਾਂ ਨੂੰ ਬਰਸ਼ੇ ਤੇ ਕਿਰਪਾਨਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇਸ ਅਚਨਚੇਤੀ ਹੋਏ ਹਮਲੇ ਵਿਚ ਮਰਨ ਵਾਲਿਆਂ ਦੇ ਪਿੱਛੇ ਖੜੇ ਤੁਰਕਾਂ ਨੇ ਪਿਛਾਂ ਨੂੰ ਨੱਸਣਾ ਸ਼ੁਰੂ ਕਰ ਦਿੱਤਾ। ਵਜ਼ੀਰ ਖਾਂ ਨੇ ਪਿੱਛੇ ਨੂੰ ਭੱਜ ਰਹੇ ਤੁਰਕਾਂ ਨੂੰ ਲਲਕਾਰਿਆ ਕਿ ਤੁਸੀਂ ਆਪਣੇ ਆਪ ਨੂੰ ਗਾਜੀ ਕਹਾਉਂਦੇ ਹੋ, ਇੱਕ 18 ਸਾਲ ਦੇ ਲੜਕੇ ਅੱਗੇ ਪਾਜੀ ਬਣ ਕੇ ਕਾਇਰਤਾ ਦਾ ਕਲੰਕ ਮੱਥੇ ਤੇ ਲਵਾ ਰਹੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਜਗੀਰਾਂ ਤੇ ਤਨਖਾਹਾਂ ਖਾਂਦਿਆਂ ਤੁਹਾਡੀਆਂ ਉਮਰਾਂ ਲੰਘੀਆਂ, ਜਦੋਂ ਭੀੜ ਦਾ ਸਮਾਂ ਬਣਿਆ ਤਾਂ ਸਿਰ ਤੇ ਪੈਰ ਰੱਖ ਕੇ ਪਿੱਛੇ ਨੂੰ ਭੱਜੇ ਪੈ ਜਾਂਦੇ ਹੋ। ਮਰਦ ਬਣੋ ਮਰਦ, ਇਸ ਨੂੰ ਜਿਉਂਦੇ ਹੀ ਫੜ ਲਓ, ਤਕੜੇ ਹੋ ਕੇ ਰਲ ਕੇ ਇਕੱਠਾ ਹੱਲਾ ਬੋਲੋ। ਜੇ ਗੁਰੂ ਪੁੱਤਰ ਨੂੰ ਜਿਉਂਦੇ ਨਹੀਂ ਫੜ ਸਕਦੇ ਤਾਂ ਸਦਾ ਦੀ ਨੀਂਦਰ ਸਵਾ ਦਿਓ। ਵਜ਼ੀਰ ਖਾਂ ਦੇ ਤਾਨੇ ਤੇ ਵੰਗਾਰਾਂ ਸੁਣ ਕੇ ਹਜ਼ਾਰਾਂ ਵੈਰੀਆਂ ਨੇ ਸਾਹਿਬਜ਼ਾਦੇ ਨੂੰ ਘੇਰਾ ਪਾ ਲਿਆ, ਪਰ ਗੁਰੂ ਸੁੱਤ ਸਾਹਿਬਜ਼ਾਦਾ ਅਜੀਤ ਸਿੰਘ ਤੁਰਕ ਸੈਨਾ ਵੱਲ ਵਧਦੇ ਹੋਏ ਅਨੇਕਾਂ ਨੂੰ ਧੁਰ ਜਹਾਨ ਪਹੁੰਚਾਉਂਦੇ ਵੈਰੀਆਂ ਨੂੰ ਮੂਹਰੇ ਲਾ ਕੇ ਉਨ੍ਹਾਂ ਨੂੰ ਮੂਹਰੇ ਮੂਹਰੇ ਭਜਾ ਲਿਆ। ਜਦੋਂ ਪਿਛਲੇ ਪਾਸਿਓਂ ਤੁਰਕ ਆਪ ਦੇ ਪਿੱਛੇ ਆ ਪੈਂਦਾ ਤਦੋਂ ਆਪ ਘੋੜੇ ਦਾ ਮੂੰਹ ਉਨ੍ਹਾਂ ਵੱਲ ਕਰਕੇ ਉਨ੍ਹਾਂ ਤੁਰਕਾਂ ਵਿੱਚ ਭਗਦੜ ਮਚਾ ਦਿੰਦੇ। ਸੈਂਕੜੇ ਤੁਰਕਾਂ ਨੂੰ ਬਾਬਾ ਅਜੀਤ ਸਿੰਘ ਜੀ ਨੇ ਮਿੱਟੀ ਨਾਲ ਮਿੱਟੀ ਕਰ ਦਿੱਤਾ। ਉਧਰ ਅਟਾਰੀ ਵਿੱਚ ਬੈਠੇ ਕਲਗੀਧਰ ਪਿਤਾ ਜੀ ਜ਼ੋਰ ਜ਼ੋਰ ਦੀ ਆਵਾਜ਼ਾਂ ਮਾਰ ਕੇ ਸ਼ਾਬਾਸ਼ ਦਿੰਦੇ ਸਾਹਿਬਜ਼ਾਦੇ ਦੀ ਹੌਸਲਾ ਅਫਜ਼ਾਈ ਕਰ ਰਹੇ ਸਨ। ਉਸ ਸਮੇਂ ਦੇ ਦ੍ਰਿਸ਼ ਨੂੰ ਅੱਲਾ ਯਾਰ ਖਾਂ ਜੋਗੀ ਨੇ ਇਸ ਪ੍ਰਕਾਰ ਚਿਤਰਿਆ ਹੈ। ਸ਼ਾਹਜ਼ਾਦਾ ਏ ਜ਼ਿੰਜਾਹ ਨੇ ਭਾਗੜ ਥੀ ਮਚਾ ਦੀ, ਜੇ ਫੌਜ ਭਗਾ ਦੀ ਕਵੀ ਵਹ ਫੌਜ ਭਗਾ ਦੀ, ਬੜ ਚੜ ਕੇ ਤਵਕੋ ਸੇ ਸ਼ਜਾਤ ਜੋ ਦਿਖਾ ਦੀ, ਸਤਗੁਰ ਨੇ ਵਹੀ ਕਿਲਾ ਸੇ ਬੇਟੇ ਕੋ ਨਿਦਾ ਦੀ, ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਪੰਜਾਂ ਸੂਰਮਿਆਂ ਨੇ ਹਜ਼ਾਰਾਂ ਵੈਰੀਆਂ ਨੂੰ ਸੇਲਿਆਂ ਤੀਰਾਂ ਕਿਰਪਾਨਾਂ ਨਾਲ ਮੌਤ ਦੇ ਘਾਟ ਉਤਾਰਿਆ। ਅਜਿਹੀ ਫੁਰਤੀ ਨਾਲ ਸਾਹਿਬਜ਼ਾਦਾ ਤੇ ਸਿੰਘ ਵੈਰੀਆਂ ਤੇ ਵਾਰ ਕਰਦੇ ਸਨ ਕਿ ਵੈਰੀ ਆਪਣੀਆਂ ਸਤੇ ਸਿਧਾਂ ਭੁਲਾ ਮਹਿੰਦੇ। ਇਸ ਸਮੇਂ ਤੱਕ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਪੱਥੇ ਚੋਂ ਤੀਰ ਖਤਮ ਹੋ ਚੁੱਕੇ ਸਨ। ਆਪ ਜੀ ਨੇ ਸਾਂਗ ਹੱਥ ਵਿਚ ਪਕੜੀ, ਸਾਂਗ 8-10 ਫੁੱਟ ਦੀ ਬਰਸ਼ੀ ਜਿਸ ਦਾ ਛੜ ਭਾਵ ਡੰਡਾ ਲੋਹੇ ਨਾਲ ਮੜਿਆ ਹੁੰਦਾ ਹੈ ਅਤੇ ਇਸ ਦਾ ਫਾਲ 4 ਫੁੱਟ ਦੇ ਕਰੀਬ ਲੱਗਾ ਹੁੰਦਾ ਹੈ। ਸੋ ਸਾਂਗ ਨੂੰ ਹੱਥ ਵਿਚ ਲੈ ਕੇ ਬਾਕੀ ਸਿੰਘਾਂ ਨੇ ਵੀ ਸਾਂਗ ਸੰਭਲੇ ਤੇ ਵੈਰੀਆਂ ਨੂੰ ਪਰੋ ਪਰੋ ਕੇ ਅਨੇਕਾਂ ਨੂੰ ਭਾਜੜਾ ਪਾ ਪੱਧਰੇ ਜਾ ਖਲੋਏ। ਮੁੜ ਬਿਜਲੀ ਵਾਂਗ ਝਪਟ ਮਾਰ ਕੇ ਵੈਰੀਆਂ ਦੀਆਂ ਹਿੱਕਾਂ ਨੂੰ ਪਰੋਂਦੇ, ਕਦੀ ਅੱਗੇ ਕਦੀ ਪਿੱਛੇ ਵੈਰੀਆਂ ਦੇ ਜਮ ਘਟੇ ਨੂੰ ਭਜਾਉਂਦੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੀ ਸਾਂਗ ਇੱਕ ਘੋੜ ਸਵਾਰ ਜ਼ਿਰਹ ਬਕਦਰ ਜਿਸਨੇ ਫਲਾਦੀ ਬਸਤਰ ਪਾਏ ਹੋਏ ਸਨ ਉਸ ਪਠਾਣ ਨੂੰ ਮਾਰੀ। ਪਠਾਣ ਤਾਂ ਜ਼ਮੀਨ ਤੇ ਭੁਆਂਡੀ ਖਾ ਕੇ ਡਿੱਗ ਪਿਆ, ਪਰ ਸਾਂਗ ਉਸ ਦੇ ਸਰੀਰ ਨਾਲ ਮੜੇ ਲੋਹੇ ਚੋਂ ਬਾਹਰ ਨਾ ਨਿਕਲ ਸਕੀ ਤੇ ਅੱਧ ਵਿਚਕਾਰੋਂ ਟੁੱਟ ਗਈ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਹੁਣ ਆਪਣੀ ਸ਼ਮਸ਼ੀਰ ਮਿਆਨ ਵਿਚੋਂ ਬਾਹਰ ਧੂ ਲਈ। ਤਲਵਾਰ ਦੇ ਧਨੀ ਸਾਹਿਬਜ਼ਾਦਾ ਜੀ ਨੇ ਪਟੇਬਾਜ਼ੀ ਦੇ ਜ਼ੋਰ ਦਿਖਾਉਣੇ ਸ਼ੁਰੂ ਕੀਤੇ। ਇਤਨੇ ਸਮੇਂ ਦੇ ਘਮਸਾਨ ਦੇ ਯੁੱਧ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਦੁਸ਼ਮਣਾਂ ਦੇ ਤੀਰਾਂ ਅਤੇ ਬਰਸ਼ੀਆਂ ਦੇ ਜ਼ਖਮਾਂ ਨਾਲ ਛਲਣੀ ਛਲਣੀ ਹੋਏ ਪਏ ਸਨ। ਇਸ ਸਮੇਂ ਇਕਦਮ ਸਾਹਿਬਜ਼ਾਦੇ ਦੀ ਨਜ਼ਰ ਮੁਗਲੀਆ ਜਰਨੈਲ ਅਨਵਰ ਖਾਂ ਤੇ ਪਈ ਜੋ ਫੌਜਾਂ ਨੂੰ ਅੱਗੇ ਵੱਧ ਕੇ ਲੜਨ ਲਈ ਲਲਕਾਰੇ ਮਾਰ ਰਿਹਾ ਸੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਬਿਜਲੀ ਵਾਲੀ ਫੁਰਤੀ ਨਾਲ ਅਨਵਰ ਖਾਂ ਪਾਸ ਪੁੱਜੇ ਤੇ ਉਸ ਉੱਤੇ ਆਪਣੀ ਕਟਾਰ ਦਾ ਐਸਾ ਵਾਰ ਕੀਤਾ ਕਿ ਉਸ ਨੂੰ ਖਾਕ ਵਿਚ ਮਿਲਾ ਦਿੱਤਾ। ਕਵੀ ਸੈਨਾਪਤੀ ਜੋ ਗੁਰਸੋਭਾ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਇਸ ਜੰਗ ਵਿਚ ਕੀਤੀ ਬਹਾਦਰੀ ਦਾ ਜ਼ਿਕਰ ਕਰਦੇ ਲਿਖਦੇ ਹਨ ਕਿ ਦੌਰਿਓ ਦਲ ਮੈਂ ਧਾਏ ਕੈ ਲੈ ਕਰ ਸਾਂਗ ਬਣਾਏ ਮਾਰਤ ਜੇ ਅਸਵਾਰ ਕੇ ਸ਼ਿਨ ਮੈਂ ਦੇਤ ਗਰਾਏ ਲੇਤ ਪਰੋਏ ਪਠਾਨ ਕੋ ਸਭਹਨ ਸਾਂਗ ਦਿਖ ਲਾਏ ਦੇਖਤ ਹੀ ਸਭ ਕਰਤ ਹੈ ਅਰੇ ਖੁਦਾਏ ਖੁਦਾਏ। ਅਨਵਰ ਖਾਂ ਨੂੰ ਮਾਰ ਕੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਵਾਪਸ ਪਰਤਣ ਲੱਗੇ ਤਾਂ ਡੂਮਣੇ ਦੀਆਂ ਮੱਖੀਆਂ ਵਾਂਗ ਤੁਰਕ ਸੈਨਾ ਨੇ ਆਪ ਨੂੰ ਘੇਰਾ ਪਾ ਲਿਆ। ਇੱਕ ਕਾਇਰ ਤੁਰਕ ਨੇ ਪਿੱਛੋਂ ਦੀ ਵਾਰ ਕਰਦਿਆਂ ਹੋਇਆਂ ਸਾਹਿਬਜ਼ਾਦਾ ਜੀ ਦੀ ਪਿੱਠ ਵਿਚ ਬਰਸੀ ਮਾਰੀ। ਗੁਰੂ ਸੁੱਤ ਭੁਆਂਠਣੀ ਖਾ ਕੇ ਜ਼ਮੀਨ ਤੇ ਡਿੱਗ ਪਏ ਤੇ ਆਤਮਾ ਦਾਦਾ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਜਾ ਬਰਾਜੀ ਅਤੇ ਸਰੀਰ ਚਮਕੌਰ ਦੀ ਰਣਭੂਮੀ ਨੂੰ ਪਵਿੱਤਰ ਕਰ ਗਿਆ। ਅੱਲਾ ਯਾਰ ਖਾਂ ਜੋਗੀ ਨੇ ਗੰਜੇ ਸ਼ਹੀਦਾਂ ਵਿਚ ਇਸ ਹਾਦਸੇ ਦਾ ਵਰਣਨ ਇਸ ਪ੍ਰਕਾਰ ਕੀਤਾ ਹੈ ਕਿ ਇਸ ਵਕ ਪਾਵੇਂ ਫੌਜ ਸਿਤਮ ਆਰਾ ਉਮੰਡ ਆਈ ਬਰਸ਼ੀ ਕਿਸੀ ਬਦਬਖਤ ਨੇ ਪੀਛੇ ਸੇ ਲਗਾਈ। ਇਸ ਵਕ ਪਾਵੇਂ ਫੌਜ ਸਿਤਮ ਆਰਾ ਉਮੰਡ ਆਈ ਬਰਸ਼ੀ ਕਿਸੀ ਬਦਬਖਤ ਨੇ ਪੀਛੇ ਸੇ ਲਗਾਈ ਤਿਉਰਾ ਕੇ ਗਿਰੇ ਜ਼ੀਨ ਮੇਂ ਸਰਕਾਰ ਜ਼ਮੀਂ ਪਰ ਰੂਹ ਖੁਲਦ ਗਈ ਔਰ ਤਨੇ ਜ਼ਾਰ ਜ਼ਮੀਂ ਪਰ। ਇਸ ਵਿਦ ਗੁਰ ਨੰਦਨ ਲਰਿਓ ਜੇ ਅਜੀਤ ਸਿੰਘ ਨਾਮ ਸੁਜਨ ਜਗਤ ਮੈਂ ਪ੍ਰਗਟ ਤਾਂ ਪੁਨ ਪਹੁੰਚੇ ਗੁਰਤਾਂ। ਉਧਰ ਸਾਹਿਬ ਕਮਾਲ ਗੁਰਦੇਵ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਸ਼ਹੀਦ ਹੁੰਦੇ ਵੇਖ ਕੇ ਬੜੇ ਜੋਸ਼ ਵਿਚ ਜੈਕਾਰਾ ਗਜਾਇਆ ਅਤੇ ਨੇਤਰ ਬੰਦ ਕਰਕੇ ਅਕਾਲ ਪੁਰਖ ਦੀ ਦਰਗਾਹ ਵਿਚ ਸ਼ੁਕਰਾਨੇ ਦੀ ਅਰਦਾਸ ਕੀਤੀ। ਦਸਮ ਪਿਤਾ ਨੇ ਬੈਠਿਆਂ ਗੜੀ ਅੰਦਰ ਡਿੱਗਦੀ ਪੁੱਤ ਦੀ ਜਦੋਂ ਤਲਵਾਰ ਡਿੱਠੀ ਚਿੜੀਆਂ ਮੂੰਹ ਤੇ ਲਾਲੀਆਂ ਮਣਾ ਮੋਹੀ ਜਦੋਂ ਵਗਦੀ ਲਹੂ ਦੀ ਧਾਰ ਡਿੱਠੀ ਖਿੜ ਗਈ ਚਿੱਤ ਦੀ ਕਲੀ ਅਨਾਰ ਵਾਂਗੂ ਜਦੋਂ ਉੱਜੜੀ ਕੁੱਲ ਗੁਲਜ਼ਾਰ ਡਿੱਠੀ ਡਿੱਠੀ ਜਿੱਤ ਅਜੀਤ ਦੇ ਮੂੰਹ ਉੱਤੇ ਉਹਦੇ ਲਹੂ ਵਿਚ ਡੁੱਬਦੀ ਹਾਰ ਡਿੱਠੀ ਡਿੱਠੀ ਜਿੱਤ ਅਜੀਤ ਦੇ ਮੂੰਹ ਉੱਤੇ ਉਹਦੇ ਲਹੂ ਵਿਚ ਡੁੱਬਦੀ ਹਾਰ ਡਿੱਠੀ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਮੈਦਾਨੇ ਜੰਗ ਵਿਚ ਜਾਣ ਦੀ ਆਗਿਆ ਲੈਣੀ। ਇਸ ਸਾਰੇ ਸਾਕੇ ਨੂੰ ਗੁਰਦੇਵ ਪਿਤਾ ਜੀ ਦੇ ਨਾਲ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਉੱਚੀ ਅਟਾਰੀ ਵਿਚ ਬੈਠੇ ਤੱਕ ਰਹੇ ਸਨ। ਵੱਡੇ ਭਰਾ ਨੂੰ ਮੈਦਾਨੇ ਜੰਗ ਵਿਚ ਸ਼ਹੀਦ ਹੁੰਦੇ ਵੇਖ ਕੇ ਬਾਬਾ ਜੁਝਾਰ ਸਿੰਘ ਜੀ ਜਰ ਨਾ ਸਕੇ। ਪਿਤਾ ਗੁਰਦੇਵ ਜੀ ਨੇ ਜਦੋਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਆਪਣਾ ਸੀਸ ਉਤਾਂਹ ਚੁੱਕਿਆ ਤਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਗੁਰਦੇਵ ਜੀ ਦੇ ਚਰਨਾਂ ਤੇ ਮੱਥਾ ਟੇਕ ਪਿਤਾ ਜੀ ਅੱਗੇ ਅਰਜ਼ ਗੁਜ਼ਾਰੀ ਕਿ ਪਿਤਾ ਜੀ ਮੇਰੇ ਵੱਡੇ ਵੀਰ ਜੀ ਵੈਰੀਆਂ ਨਾਲ ਲੋਹਾ ਲੈ ਕੇ ਆਪਣੇ ਦਾਦਾ ਜੀ ਪਾਸ ਪੁੱਜ ਗਏ ਹਨ। ਮੈਨੂੰ ਵੀ ਆਗਿਆ ਬਖਸ਼ੋ, ਮੈਂ ਵੀ ਵੈਰੀ ਦਲ ਨਾਲ ਜੂਝ ਕੇ ਆਪਣੇ ਵੀਰ ਪਾਸ ਛੇਤੀ ਜਾਣਾ ਚਾਹੁੰਦਾ ਹਾਂ। ਮੈਂ ਵੀਰ ਨਾਲੋਂ ਵਿਛੜ ਕੇ ਇਕੱਲਾ ਨਹੀਂ ਰਹਿ ਸਕਦਾ। ਵੱਡੇ ਵੀਰ ਤੋਂ ਬਗੈਰ ਮੈਨੂੰ ਨਾ ਕੋਈ ਸੰਸਾਰ ਦੀ ਵਸਤੂ ਚੰਗੀ ਲੱਗਦੀ ਹੈ, ਨਾ ਖਾਣਾ, ਨਾ ਪੀਣਾ, ਨਾ ਪਹਿਨਣਾ ਚੰਗਾ ਲੱਗਦਾ ਹੈ। ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ, ਰੁਖਸਤ ਹਮੇ ਦਿਲਵਾਓ ਪਿਤਾ ਜਾਏਂਗੇ ਮਰਨੇ, ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਸੋਨਾ ਨਹੀਂ, ਖਾਣਾ ਨਹੀਂ, ਪੀਣਾ ਨਹੀਂ ਪਾਤਾ। ਕਿਰਪਾ ਕਰੋ, ਮੈਨੂੰ ਥਾਪੜਾ ਦੇ ਕੇ ਮੈਦਾਨੇ ਜੰਗ ਵਿਚ ਜਾਣ ਦੀ ਆਗਿਆ ਬਖਸ਼ੋ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਉਮਰ ਇਸ ਵੇਲੇ ਕੇਵਲ ਪੌਣੇ ਕੋ 15 ਸਾਲ ਦੀ ਸੀ। ਚੜ੍ਹਦੇ ਸੂਰਜ ਦੀ ਲਾਲੀ ਵਾਂਗ ਦਗ ਦਗ ਕਰਦਾ ਚਿਹਰਾ, ਜੋ ਯੂਸਫ ਦੀ ਸੁੰਦਰਤਾ ਨੂੰ ਵੀ ਮਾਤ ਪਾਉਂਦਾ ਪਿਆ ਹੈ, ਆਪਣੇ ਪਿਤਾ ਜੀ ਪਾਸੋਂ ਅਧਰਮੀ ਵੈਰੀਆਂ ਨਾਲ ਜੂਝਣ ਦੀ ਆਗਿਆ ਮੰਗਦੇ ਪਏ ਨੇ। ਧੰਨ ਪਿਤਾ ਗੁਰਦੇਵ ਕਲਗੀਧਰ ਪਾਤਸ਼ਾਹ ਦਾ ਜ਼ੀਰਾ, ਆਪਣੇ ਹੱਥੀ ਆਪਣੇ ਨੰਨੇ ਪੁੱਤਰ ਨੂੰ ਪੰਜਾਂ ਸ਼ਸਤਰਾਂ ਨਾਲ ਸ਼ਿੰਗਾਰ ਕੇ ਮੂੰਹ ਚੁੰਮਦੇ ਤਗੀਦ ਕਰਦੇ ਨੇ ਕਿ ਐ ਜੁਝਾਰ ਸਿੰਘ, ਉਮਰ ਭਾਵੇਂ ਤੇਰੀ ਛੋਟੀ ਹੈ ਪਰ ਤੇਰੇ ਅੰਦਰ ਆਤਮਾ ਬਹੁਤ ਬਲਵਾਨ ਹੈ। ਆਪਣੇ ਭਾਈ ਦੇ ਪੂਰਨਿਆਂ ਉੱਪਰ ਚੱਲ ਕੇ ਇਹਨਾਂ ਛੋਟੇ ਛੋਟੇ ਹਥਿਆਰਾਂ ਨਾਲ ਵੈਰੀਆਂ ਦੇ ਆਹੂ ਲਾਉਣੇ ਨੇ। ਸੂਰਮੇ ਦੇ ਸਰੀਰ ਤੇ ਜਿੰਨੇ ਸ਼ਸਤਰਾਂ ਦੇ ਫੱਟ ਵੱਧ ਲੱਗਣ ਉਨਾ ਹੀ ਉਸਦਾ ਸਰੀਰ ਪਵਿੱਤਰ ਹੁੰਦਾ ਹੈ। ਬੇਟਾ, ਤੁਰਕਾਂ ਦੇ ਟਿੱਡੀ ਦਲ ਵੱਲ ਵੇਖ ਕੇ ਘਬਰਾਉਣਾ ਨਹੀਂ, ਸਰੀਰਕ ਮੌਤ ਅਵਸ਼ ਹੈ, ਲਾਜ਼ਮੀ ਹੈ, ਪਰ ਸਰੀਰ ਤਿਆਗਣ ਤੋਂ ਪਹਿਲਾਂ ਇਹਨਾਂ ਪਾਜੀਆਂ ਨੂੰ ਦੱਸ ਦੇਣਾ ਹੈ ਕਿ ਗੋਬਿੰਦ ਸਿੰਘ ਦੇ ਸਪੂਤਾਂ ਵਿਚ ਸੱਚ ਧਰਮ ਤੇ ਅਣਖ ਦੀ ਖਾਤਰ ਰਣ ਵਿਚ ਜੂਝਣ ਦੀ ਕਿੰਨੀ ਕੁ ਤਾਕਤ ਹੈ? ਤੁਹਾਡੇ ਨਾਲ ਪੰਜ ਸਿੰਘ ਜਾਣਗੇ, ਤੁਸੀਂ ਛਿਆਂ ਨੇ ਤੁਰਕਾਂ ਦੀਆਂ ਲੋਥਾਂ ਦੇ ਸੱਥਰ ਵਿਛਾ ਦੇਣੇ ਨੇ। ਜਿਵੇਂ ਤੁਹਾਡਾ ਵੀਰ ਸ਼ਹਾਦਤ ਪ੍ਰਾਪਤ ਕਰਕੇ ਪੂਰਨੇ ਵਾਹ ਗਿਆ, ਤੁਸੀਂ ਵੀ ਵੱਡੇ ਵੀਰ ਦੀ ਤਰ੍ਹਾਂ ਬਹਾਦਰੀ ਵਿਖਾਉਣੀ। ਅੱਲਾ ਯਾਰ ਖਾਂ ਜੋਗੀ ਨੇ ਇਸ ਸਮੇਂ ਦਾ ਚਿਤਰਨ ਕਰਦਿਆਂ ਆਪਣੀ ਕਲਮ ਰਾਹੀਂ ਲਿਖਿਆ ਹੈ, ਭਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ, ਪਾਲਾ ਹੈ ਤੁਮੇ ਨਾਜ ਸੇ ਬੋਲੇ ਗੁਰੂ ਗੋਬਿੰਦ, ਰੋਕਾ ਨਹੀਂ ਆਗਾਜ਼ ਸੇ ਬੋਲੇ ਗੁਰੂ ਗੋਬਿੰਦ, ਉਸ ਨੰਨੇ ਸੇ ਜਾਂ ਬਾਜ ਸੇ ਬੋਲੇ ਗੁਰੂ ਗੋਬਿੰਦ, ਲਓ ਆਓ ਤਨੇ ਪਾਕ ਪੇ ਹਥਿਆਰ ਸਜਾ ਦੇ, ਛੋਟੀ ਸੀ ਕਮਾ ਨੰਨੀ ਸੀ ਤਲਵਾਰ ਸਜਾ ਦੇ, ਹਮ ਦੇਤੇ ਹੈ ਖੰਜਰ ਉਸੇ ਸ਼ਮਸ਼ੀਰ ਸਮਝਣਾ, ਹਮ ਦੇਤੇ ਹੈ ਖੰਜਰ ਉਸੇ ਸ਼ਮਸ਼ੀਰ ਸਮਝਣਾ, ਨੇਜੇ ਕੀ ਜਗ੍ਹਾ ਦਾਦੇ ਕਾ ਤੁਮ ਤੀਰ ਸਮਝਣਾ, ਜਿਤਨਾ ਮਰੇ ਇਸਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਹੋਣਾ ਨਹੀਂ ਦਲਗੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਫ ਮੂੰਹ ਸੇ ਮੇਰੀ ਜਾਨ ਕਭੀ ਵੀ ਨਹੀਂ ਕਰਨਾ, ਲੈ ਜਾਓ ਸਿਧਾਰੋ ਤੁਮੇ ਕਰਤਾਰ ਕੋ ਸੌਂਪਾ, ਮਰ ਜਾਓ ਯਾ ਮਾਰੋ ਤੁਮੇ ਕਰਤਾਰ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਕਰਤਾਰ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਕਰਤਾਰ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ, ਬੇਟਾ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵਈਆ, ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੈ ਦੇ ਕੇ ਤੁਮ ਹੀ ਥੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਕਤੇ ਹੈ ਸਭ ਖੁਲਦ ਮੇ ਬਹੀਆ, ਖਾਹਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਂਖ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੇ, ਤੁਮਕੋ ਵੀ ਇਸੀ ਰਾਹ ਮੇ ਕੁਰਬਾਨ ਕਰੇਂਗੇ, ਜਦ ਸ਼ੁਕਰ ਹੈ ਹਮ ਵੀ ਕਭੀ ਖੰਜਰ ਸੇ ਮਰੇਂਗੇ, ਖਾਹਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਂਖ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੇ, ਤੁਮਕੋ ਵੀ ਇਸੀ ਰਾਹ ਮੇ ਕੁਰਬਾਨ ਕਰੇਂਗੇ, ਸਦ ਸ਼ੁਕਰ ਹੈ ਹਮ ਵੀ ਕਭੀ ਖੰਜਰ ਸੇ ਮਰੇਂਗੇ। ਗੁਰਦੇਵ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਆਖਰੀ ਵਾਰ ਘੁੱਟ ਕੇ ਕਲੇਜੇ ਨਾਲ ਲਾਜ ਫੀ ਪਾਈ ਤੇ ਰਣ ਮੰਡਣ ਵਾਸਤੇ ਪੰਜਾਂ ਸਿੰਘਾਂ ਸਮੇਤ ਗੜੀ ਵਿੱਚੋਂ ਬਾਹਰ ਨਿਕਲ ਕੇ ਲੜਨ ਦੀ ਆਗਿਆ ਦੇ ਦਿੱਤੀ। ਮਰਨੇ ਕੇ ਲਈ ਕਹਿਣੇ ਲੱਗੇ ਜਾਈਏ ਜਮ ਜਮ, ਰੂਠੋ ਨਾ ਖੁਦਾ ਰਾਹ ਨਹੀਂ ਰੋਕੇਂਗੇ ਕਭੀ ਹਮ, ਗੜੀ ਦਾ ਦਰਵਾਜ਼ਾ ਖੋਲ ਦਿੱਤਾ ਗਿਆ। ਉਧਰ ਸਾਹਿਬਜ਼ਾਦਾ ਜੀ ਸਿੰਘਾਂ ਸਮੇਤ ਮੁਗਲਾਂ ਉੱਪਰ ਟੁੱਟ ਪਏ। ਇਧਰ ਗੁਰਦੇਵ ਪਾਤਸ਼ਾਹ ਆਪਣੇ ਅਜ਼ੀਜ਼ ਦੇ ਤੇਗ ਦੇ ਜ਼ੌਹਰ ਵੇਖਣ ਲਈ ਇਧਰ ਗੁਰਦੇਵ ਜੀ ਆਪ ਆਪਣੇ ਅਜ਼ੀਜ਼ ਦੀ ਤੇਗ ਦੇ ਜ਼ੌਹਰ ਵੇਖਣ ਲਈ ਮੁੜ ਉਟਾਰੀ ਉੱਪਰ ਚੜ ਗਏ। ਜਿਵੇਂ ਚੰਦ ਤੋਂ ਵੀ ਸੁੰਦਰ ਸਰੂਪ ਵਾਲੇ ਛੋਟੀ ਜਿਹੀ ਉਮਰ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਜੰਗ ਦੇ ਮੈਦਾਨ ਵਿਚ ਜੂਝਣ ਲਈ ਚੱਲੇ, ਉਸ ਸਮੇਂ ਦਾ ਦਿਲ ਟੁੰਬਵਾਂ ਦ੍ਰਿਸ਼ ਯਾਨੀ ਸੋਹਣ ਸਿੰਘ ਜੀ ਸੀਤਲ ਇਉਂ ਬਿਆਨ ਕਰਦੇ ਨੇ, ਫਿਰ ਚੜ ਪਿਆ ਪੁੱਤ ਦਸ਼ਮੇਸ਼ ਦਾ ਛੋਟੀ ਉਮਰ ਤੇ ਫਬਮੀ ਨੁਹਾਰ, ਇਉਂ ਨਿਕਲਿਆ ਗੜੀ ਚੋਂ ਸੂਰਮਾ, ਆਇਆ ਚੰਦ ਬੱਦਲਾਂ ਚੋਂ ਬਾਹਰ, ਉਹਨੇ ਆਉਂਦਿਆਂ ਤੀਰਾਂ ਦੀ ਝੜੀ ਲਾਤੀ, ਲੱਗੇ ਹੋਣ ਸੀਨਿਆਂ ਚੋਂ ਪਾਰ, ਉਹ ਉੱਡ ਉੱਡ ਵੈਰੀਆਂ ਨੂੰ ਡੰਗ ਦੇ ਸਿਰ ਕਦਮੇ ਮਾਰਨ ਸਰਦਾਰ, ਪੱਥਾ ਖਾਲੀ ਉਧਰ ਹੋ ਗਿਆ ਜਵਾਨ ਦਾ, ਉਧਰ ਜਾਲਮਾਂ ਦੇ ਲੱਥ ਗਏ ਸਥਾਰ, ਫਿਰ ਬਰਸੀ ਸੰਭਾਲ ਲਈ ਸ਼ੇਰ ਨੇ, ਯੋਧੇ ਮਾਰੇ ਲਲਕਾਰ ਲਲਕਾਰ, ਘੇਰਾ ਪਾ ਲਿਆ ਜਾਂ ਬਹੁਤਿਆਂ ਨੇ ਆਣ ਕੇ, ਫਿਰ ਸੂਰਮੇ ਨੇ ਧੂ ਲਈ ਤਲਵਾਰ, ਸ਼ਮਾ ਹੇਠ ਜਿਉਂ ਪਤੰਗਾਂ ਦੀਆਂ ਢੇਰੀਆਂ, ਥੜੇ ਦਿੱਤੇ ਉਸ ਲੋਥਾਂ ਦੇ ਉਸਾਰ, ਜ਼ਰਾ ਜ਼ਰਾ ਹੋ ਕੇ ਢਾਲ ਸਾਰੀ ਉੱਡ ਗਈ, ਸਹਿੰਦੀ ਵੈਰੀਆਂ ਦੇ ਭਰਵੇਂ ਵਾਰ, ਅੰਤ ਸੈਂਕੜੇ ਸੰਜੋਈ ਮੜੇ ਵੱਢਦੀ, ਅੱਧ ਵਿੱਚੋਂ ਟੁੱਟ ਗਈ ਤਲਵਾਰ, ਖਾਲੀ ਹੱਥ ਅਭਮਨੂ ਵਾਂਗੂ ਸੂਰਮਾ ਗਿਆ ਘੇਰਿਆ ਦਲਾਂ ਦੇ ਵਿਚਕਾਰ, ਟੋਟੇ ਹੋਏ ਕੇ ਸਰੀਰ ਭੋਏ ਡਿ ਗਿਆ, ਪਹੁੰਚੀ ਰੂਹ ਸੱਚ ਖੰਡ ਦਰਬਾਰ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਪੰਜਾਂ ਸਿੰਘਾਂ ਸਮੇਤ ਗੜੀ ਚੋਂ ਬਾਹਰ ਨਿਕਲ ਕੇ ਐਸੀ ਬਹਾਦਰੀ ਨਾਲ ਲੜੇ, ਜਿਨ੍ਹਾਂ ਦੇ ਕਾਰਨਾਮਿਆਂ ਨੂੰ ਵੇਖ ਕੇ ਛੇ ਛੇ ਫੁੱਟੇ ਬਹਾਦਰ ਫੌਜਦਾਰ ਤੇ ਜਰਨੈਲ ਵੀ ਦੰਗ ਰਹਿ ਗਏ। ਵੜਿਆ ਜੰਗ ਅੰਦਰ ਜੰਗ ਕੇ ਸ਼ੇਰ ਬਾਂਕਾ ਨਾਰੇ ਜਾਂਦਿਆਂ ਹੀ ਮਾਰਨ ਲੱਗ ਪਿਆ, ਆਪਣੀ ਨਿੱਕੀ ਜਿਹੀ ਤੇਗ ਦੀ ਧਾਰ ਉਤੋਂ ਸੀਸ ਵੈਰੀਆਂ ਦੇ ਵਾਰਨ ਲੱਗ ਪਿਆ, ਵਗਦੀ ਉਹਨਾਂ ਦੀ ਲਹੂ ਦੀ ਨਦੀ ਅੰਦਰ ਡੁੱਬ ਜਾਣਿਆਂ ਨੂੰ ਤਾਰਨ ਲੱਗ ਪਿਆ। ਕਲਗੀ ਵਾਲੇ ਦਾ ਲਾਡਲਾ ਪੁੱਤ ਦਿਲ ਵਿੱਚ ਗੱਲਾਂ ਮਰਨ ਦੀਆਂ ਧਾਰਨ ਲੱਗ ਪਿਆ। ਤਾਂ ਹੀ ਡਿੱਠਾ ਦਸ਼ਮੇਸ਼ ਦੀਆਂ ਅੱਖੀਆਂ ਨੇ, ਤਾਰਾ ਅੱਖੀਆਂ ਦੇ ਵੇਂਦੇ ਟੁੱਟ ਗਿਆ। ਡਿੱਗ ਕੇ ਜੰਗ ਦੇ ਵਿੱਚ ਸ਼ਹੀਦ ਹੋਇਆ, ਹੱਥੋਂ ਤੀਰ ਕਮਾਨ ਵੀ ਛੁੱਟ ਗਿਆ। ਉਧਰ ਅਟਾਰੀ ਵਿੱਚ ਬੈਠੇ ਕਲਗੀਧਰ ਪਾਤਸ਼ਾਹ ਸਾਹਿਬਜ਼ਾਦੇ ਵੱਲ ਉਮੰਡੀ ਆ ਰਹੀ ਭੀੜ ਉੱਪਰ ਤੀਰਾਂ ਦੀ ਵਰਖਾ ਕਰਦੇ, ਆਪਣੇ ਪੁੱਤਰ ਨੂੰ ਸ਼ਾਬਾਸ਼ ਸ਼ਾਬਾਸ਼ ਕਹਿ ਕੇ ਅੱਗੇ ਵਧਣ ਲਈ ਉਤਸ਼ਾਹ ਪ੍ਰਦਾਨ ਕਰਦੇ ਰਹੇ। ਇਧਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਜਿਵੇਂ ਤੁਰਕਾਂ ਨੂੰ ਮਾਰਦੇ ਵਿੰਨ ਦੇ ਸ਼ੇਰ ਵਾਂਗ ਗਰਜਦੇ ਅੱਗੇ ਹੀ ਅੱਗੇ ਵਧਦੇ ਗਏ। ਕਵੀ ਸੰਤੋਖ ਸਿੰਘ ਜੀ ਨੇ ਉਸ ਸਮੇਂ ਦਾ ਹਾਲ ਸੂਰਜ ਪ੍ਰਕਾਸ਼ ਵਿੱਚ ਇੰਜ ਅੰਕਿਤ ਕੀਤਾ ਹੈ। ਪੰਜ ਸਿੰਘ ਨਿਕਸੇ ਤਿੰਨ ਸੰਗ, ਜਿਨ ਚਿਤ ਚਾਉ ਕਰਨ ਕੋ ਜੰਗ, ਪ੍ਰਥਮ ਤੁਫੰਗਨ ਕੀ ਕਰ ਮਾਰ, ਮਾਰ ਮਾਰ ਕਰ ਪਰੇ ਜੁਝਾਰ, ਬਹੁਤ ਤੜਾ ਤੜ ਛੋਟ ਤਮਾਚੇ, ਸਤਗੁਰ ਕੋ ਰੁਖ ਪਿਖ ਰਿਸ ਰਾਚੇ, ਅਰ ਅਪਰ ਉਪਾਏ ਨ ਕੋ ਬਣਿਆਵੈ, ਪ੍ਰਭ ਸਨਮੁਖ ਹੋਏ ਸੀਸ ਚੜਾਵੈ, ਮਿਰਗ ਝੁੰਡਨ ਮੈਂ ਕੇ ਹਰ ਫਿਰੈ, ਨਿਰਭੈ ਵੀਰ ਕੇ ਤ੍ਰਾਸ ਨਾ ਧਰੈ, ਪ੍ਰਾਨ ਬਚੈ ਇਹ ਲਾਲਚ ਸ਼ੋਰਾ, ਮਾਰਹ ਅਗਰ ਪਰੈ ਰਿਪ ਓਰਾ, ਯੋ ਗਰਜਤ ਹੈ ਸਿੰਘ ਜੁਝਾਰੇ, ਥਿਰੇ ਨਾ ਰਿਪ ਇਤ ਉਤ ਦੇ ਟਾਰੇ। ਭਾਵ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਨਾਲ ਪੰਜ ਸਿੰਘ ਗੜੀ ਤੋਂ ਬਾਹਰ ਨਿਕਲੇ, ਜਿਨ੍ਹਾਂ ਦੇ ਮਨ ਵਿਚ ਜੰਗ ਕਰਨ ਦੀ ਹੀ ਚਾਹਨਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਪਿਸਤੌਲਾਂ ਬੰਦੂਕਾਂ ਦੀ ਮਾਰ ਕੀਤੀ ਅਤੇ ਗੋਲੀਆਂ ਦੀ ਬਾੜ ਝਾੜ ਕੇ ਜੁਝਾਰੂ ਸਿੰਘਾਂ ਨੇ ਅਨੇਕਾਂ ਸੂਰਮਿਆਂ ਨੂੰ ਮਾਰ ਸੁੱਟਿਆ। ਸਿੰਘ ਬੜੇ ਚਾਓ ਅਤੇ ਉਤਸ਼ਾਹ ਵਿਚ ਸਨ ਕਿ ਕਦ ਸਮਾਂ ਆਵੇ ਕਿ ਅਸੀਂ ਗੁਰੂ ਜੀ ਦੀ ਖੁਸ਼ੀ ਲਈ ਉਨ੍ਹਾਂ ਦੇ ਸਨਮੁਖ ਸੀਸ ਭੇਟ ਕਰੀਏ। ਸਾਹਿਬ ਜੁਝਾਰ ਸਿੰਘ ਜੀ ਤੇ ਸੂਰਮੇ ਸਿੰਘ ਤੁਰਕਾਂ ਉੱਪਰ ਇਸ ਤਰ੍ਹਾਂ ਹਮਲੇ ਕਰਦੇ ਸਨ ਜਿਸ ਤਰ੍ਹਾਂ ਭੁੱਖਾ ਸ਼ੇਰ ਮਿਰਗਾਂ ਦੀਆਂ ਡਾਰਾਂ ਉੱਪਰ ਝੱਪ ਝੱਪ ਕੇ ਪੈਂਦਾ ਹੈ। ਸਾਰੇ ਸਿੰਘ ਨਿਰਭੈ ਯੋਧੇ ਸਨ। ਉਨ੍ਹਾਂ ਦੇ ਮਨ ਵਿਚ ਦੁਸ਼ਮਣ ਜਾਂ ਮੌਤ ਦਾ ਭੋਰਾ ਜਿੰਨਾ ਵੀ ਭੈ ਨਹੀਂ ਸੀ। ਇਸ ਲਈ ਉਹ ਇਕ ਦੂਜੇ ਤੋਂ ਅੱਗੇ ਹੋ ਕੇ ਵੈਰੀ ਦਲਾਂ ਤੇ ਹਮਲਾ ਕਰਦੇ ਸਨ। ਇਸ ਤਰ੍ਹਾਂ ਜੁਝਾਰ ਸਿੰਘ ਜੀ ਗਰਜਦੇ ਜਦੋਂ ਵੈਰੀਆਂ ਵੱਲ ਵਧਦੇ, ਦੁਸ਼ਮਣ ਅੱਗੋਂ ਭੱਜ ਜਾਂਦਾ, ਭੋਰਾ ਵੀ ਟਾਕਰਾਨਾ ਕਰਦਾ ਤੇ ਉਹ ਮੁਗਲ ਇਧਰ ਉਧਰ ਭੱਜ ਜਾਂਦੇ। ਅੰਤ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਪੰਜਾਂ ਸਿੰਘਾਂ ਦੇ ਜਥੇ ਸਮੇਤ ਦੁਸ਼ਮਣ ਨਾਲ ਲੋਹਾ ਲੈਂਦੇ ਬਾਬਾ ਕਬੀਰ ਜੀ ਦੇ ਉਚਾਰਨ ਕੀਤੇ ਫਰਮਾਨ ਨੂੰ ਸਫਲਾ ਕਰਕੇ ਸੱਚਖੰਡ ਜਾ ਬਰਾਜੇ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟਮਰੇ ਕਬਹੂ ਨਾ ਛਾਡੈ ਖੇਤ। ਸਾਹਿਬਜ਼ਾਦਾ ਜੀ ਦੇ ਪੁਰਜਾ ਪੁਰਜਾ ਕੱਟ ਸ਼ਹੀਦ ਹੋਣ ਤੇ ਉੱਚੀ ਅਟਾਰੀ ਵਿਚ ਬਿਰਾਜਮਾਨ ਦਸ਼ਮੇਸ਼ ਪਿਤਾ ਜੀ ਨੇ ਦੁਬਾਰਾ ਉੱਚੀ ਸੁਰ ਵਿਚ ਜੈਕਾਰਾ ਗਜਾਇਆ ਅਤੇ ਅਕਾਲ ਪੁਰਖ ਦੀ ਦਰਗਾਹ ਵਿਚ ਸਿਰ ਨਵਾ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ। ਬਾਪੂ ਸੋਹਣ ਸਿੰਘ ਜੀ ਸੀਤਲ ਉਸ ਸਮੇਂ ਦੇ ਦ੍ਰਿਸ਼ ਨੂੰ ਆਪਣੀਆਂ ਵਾਰਾਂ ਅੰਦਰ ਇਸ ਤਰ੍ਹਾਂ ਨਿਰੂਪਣ ਕਰਦੇ ਹਨ ਕਿ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝਕੋ ਸੌਂਪਤੇ ਕਿਆ ਲਾਗੈ ਮੇਰਾ, ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਉ ਘਨੇਰਾ, ਹੋਵਾਂ ਤੈਥੋਂ ਸੁਰਖਰੂ ਪ੍ਰਣਪਾਲ ਉਚੇਰਾ, ਵਾਹ ਵਾਹ ਗੋਬਿੰਦ ਸਿੰਘ ਧਨ ਤੇਰਾ ਜੇਰਾ, ਵਾਹ ਵਾਹ ਗੋਬਿੰਦ ਸਿੰਘ ਧਨ ਤੇਰਾ ਜੇਰਾ। ਇਹ ਮਹਾਨ ਸਾਕਾ 8 ਪੋਹ 1761 ਬਿਕਰਮੀ ਮੁਤਾਬਕ 22 ਦਸੰਬਰ 1704 ਈਸਵੀ ਨੂੰ ਵਾਪਰਿਆ। ਇੰਨੇ ਚਿਰ ਤੱਕ ਦਿਨ ਛਿਪ ਚੁੱਕਾ ਸੀ। ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਜਾਣ ਕਰਕੇ ਵੈਰੀ ਸਮਝਦੇ ਸਨ ਕਿ ਹੁਣ ਗੜੀ ਅੰਦਰ ਗੁਰੂ ਮਹਾਰਾਜ ਇਕੱਲੇ ਹੀ ਰਹਿ ਗਏ ਹਨ। ਸੋ ਵਜ਼ੀਰ ਖਾਂ ਨੇ ਫਿਰ ਆਖਰੀ ਹੱਲਾ ਕਰਵਾਇਆ। ਅੱਗੋਂ ਗੁਰੂ ਸਾਹਿਬ ਅਤੇ ਬਾਕੀ ਦੇ ਸਿੰਘਾਂ ਨੇ ਇੰਨੇ ਜੋਸ਼ ਵਿਚ ਤੀਰ ਬਰਸਾਏ ਕਿ ਵੈਰੀਆਂ ਦੇ ਸੱਥਰ ਵਿਛਾ ਦਿੱਤੇ। ਬਾਹਰਲਿਆਂ ਨੂੰ ਇਉਂ ਭਾਸਣ ਲੱਗਾ ਜਿਵੇਂ ਅੰਦਰੋਂ ਕੋਈ ਸੈਂਕੜੇ ਸਿੰਘ ਬੈਠੇ ਤੀਰ ਗੋਲੀਆਂ ਬਰਸਾ ਰਹੇ ਹੋਣ। ਹਜ਼ੂਰ ਦਾ ਇੱਕ ਇੱਕ ਤੀਰ ਕਈਆਂ ਵਿੱਚ ਦੀ ਲੰਘਦਾ, ਕਈ ਚੋਣਵੇਂ ਜਰਨੈਲ ਮਾਰੇ ਗਏ, ਹਨੇਰੇ ਵਿੱਚ ਕਈਆਂ ਦੇ ਆਪਸ ਵਿੱਚ ਹੀ ਟਾਕਰੇ ਹੋ ਗਏ। ਨੁਕਸਾਨ ਹੁੰਦਾ ਵੇਖ ਕੇ ਵਜ਼ੀਰ ਖਾਂ ਨੇ ਫੌਜ ਨੂੰ ਪਿੱਛੇ ਹਟਾ ਕੇ ਜੰਗ ਬੰਦ ਕਰ ਦੇਣ ਵਿੱਚ ਹੀ ਆਪਣਾ ਭਲਾ ਸਮਝਿਆ ਅਤੇ ਫੌਜ ਨੂੰ ਤਾਕੀਦ ਕੀਤੀ ਕਿ ਗੜੀ ਉਦਾਲੇ, ਸਖ਼ਤ ਪਹਿਰਾ ਰੱਖਿਆ ਜਾਵੇ, ਕਿਤੇ ਗੁਰੂ ਰਾਤ ਦੇ ਅੰਧੇਰੇ ਦਾ ਫਾਇਦਾ ਉਠਾ ਕੇ ਬਾਹਰ ਨਾ ਨਿਕਲ ਜਾਏ। ਸੋ ਸਵੇਰ ਹੁੰਦੇ ਹੀ ਤਾਜ਼ਾ ਦਮ ਹੋ ਕੇ ਜ਼ਬਰਦਸਤ ਹਮਲਾ ਕਰਾਂਗੇ ਤੇ ਫਿਰ ਗੜੀ ਜਿੱਤ ਕੇ ਗੁਰੂ ਨੂੰ ਕੈਦ ਕਰ ਲਿਆ ਜਾਵੇਗਾ। ਇਹ ਵਿਉਂਤ ਬਣਾ ਕੇ ਮੁਗਲ ਸੈਨਾ ਨੇ ਲੜਾਈ ਬੰਦ ਕਰ ਦਿੱਤੀ। ਗੜੀ ਅੰਦਰ ਹੁਣ ਕੇਵਲ 11 ਸਿੰਘ ਅਤੇ ਗੁਰੂ ਜੀ ਹੀ ਰਹਿ ਗਏ। ਭਾਈ ਦਇਆ ਸਿੰਘ ਜੀ ਨੇ ਮੁੜ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਪਾਤਸ਼ਾਹ, ਸੇਵਕ ਦੀ ਬੇਨਤੀ ਹੈ ਕਿ ਜਿਵੇਂ ਵੀ ਹੋਵੇ ਆਪ ਬਾਹਰ ਨਿਕਲ ਜਾਓ। ਆਪ ਜੀ ਮੁੜ ਹਜ਼ਾਰਾਂ ਸਿੱਖ ਸਾਧ ਲਓਗੇ, ਪੰਥ ਫਿਰ ਚੜ੍ਹਦੀਆਂ ਕਲਾ ਵਿੱਚ ਆ ਜਾਵੇਗਾ, ਪਰ ਜੇ ਆਪ ਨੇ ਇੱਥੇ ਹੀ ਭਾਣਾ ਵਰਤਾ ਦਿੱਤਾ ਤਾਂ ਫਿਰ ਹਜ਼ਾਰ ਨਹੀਂ ਲੱਖਾਂ ਸਿੱਖ ਵੀ ਮਿਲ ਕੇ ਗੁਰੂ ਦਾ ਘਾਟਾ ਪੂਰਾ ਨਹੀਂ ਜੇ ਕਰ ਸਕਦੇ। ਸੋ ਬੇਨਤੀ ਮੰਨੋ, ਹੜਾ ਮੰਨੋ, ਆਪ ਸਹੀ ਸਲਾਮਤ ਬਾਹਰ ਚਲੇ ਜਾਓ। ਸਰਦਾਰ ਕਰਤਾਰ ਸਿੰਘ ਬਲੱਗਣ ਨੇ ਬੜੇ ਦਿਲ ਤੁੰਬਵੇਂ ਅਲਫਾਜ਼ ਵਰਤਦਿਆਂ ਇਸ ਘਟਨਾ ਦਾ ਜ਼ਿਕਰ ਕਰਦਿਆਂ ਆਪਣੀ ਕਵਿਤਾ ਵਿੱਚ ਲਿਖਿਆ ਕਿ ਜਾ ਕੇ ਕੋਲ ਹਜ਼ੂਰ ਦੇ ਕਹਿਣ ਲੱਗੇ ਦਾਤਾ, ਵਕਤ ਸੰਭਾਲਣਾ ਚਾਹੀਦਾ ਹੈ। ਸੂਰਬੀਰ ਜੀਓ, ਨੀਤੀਵਾਨ ਬਣ ਕੇ ਔਖੀ ਘੜੀ ਨੂੰ ਟਾਲਣਾ ਚਾਹੀਦਾ ਹੈ। ਅੰਗਪਾਲ ਜੀਓ, ਸਾਡੀ ਬੇਨਤੀ ਏ, ਅੰਗ ਸਿੱਖੀ ਦਾ ਪਾਲਣਾ ਚਾਹੀਦਾ ਹੈ। ਇਹੋ ਰਾਏ ਹੈ ਸਾਰਿਆਂ ਸੇਵਕਾਂ ਦੀ, ਮੋਇਆ ਪੰਥ ਜਿਵਾਲਣਾ ਚਾਹੀਦਾ ਹੈ। ਸਾਡੇ ਜਹੇ ਲੱਖਾਂ ਪੈਦਾ ਕਰੇਗਾ ਤੂੰ, ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ। ਸਾਡੇ ਜਹੇ ਲੱਖਾਂ ਪੈਦਾ ਕਰੇਗਾ ਤੂੰ, ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ। ਪਰ ਜੇ ਤੂੰ ਨਾ ਰਹਿਓ ਦਸ਼ਮੇਸ਼ ਦੂਲੇ, ਗੋਬਿੰਦ ਸਿੰਘ ਮੁੜ ਕੇ ਫੇਰ ਜੰਮਣਾ ਨਹੀਂ। ਪਰ ਜੇ ਤੂੰ ਨਾ ਰਹਿਓ ਦਸ਼ਮੇਸ਼ ਦੂਲੇ, ਗੋਬਿੰਦ ਸਿੰਘ ਮੁੜ ਕੇ ਫੇਰ ਜੰਮਣਾ ਨਹੀਂ। ਗੁਰੂ ਮਹਾਰਾਜ ਗੰਭੀਰਤਾ ਨਾਲ ਬੋਲੇ, ਪਿਆਰੇ ਦਇਆ ਸਿੰਘ ਜੀ, ਕਿ ਅਜੇ ਸਿੱਖ ਅਤੇ ਗੁਰੂ ਦਾ ਭੇਦ ਮਿਟਿਆ ਨਹੀਂ। ਅਸੀਂ ਤਾਂ ਗੁਰੂ ਹੀ ਪੰਥ ਨੂੰ ਬਣਾ ਦਿੱਤਾ ਹੈ, ਤਾਂ ਫਿਰ ਪੰਥ ਵਿੱਚ ਗੁਰੂ ਦਾ ਘਾਟਾ ਪੈ ਹੀ ਕਿਵੇਂ ਸਕਦਾ ਹੈ? ਸਤਿਗੁਰੂ ਫਰਮਾਨ ਕਰਨ ਲੱਗੇ ਕਿ ਅਸੀਂ ਤਾਂ ਗੁਰੂ ਹੀ ਪੰਥ ਨੂੰ ਬਣਾ ਦਿੱਤਾ ਹੈ, ਤਾਂ ਫਿਰ ਪੰਥ ਵਿੱਚ ਗੁਰੂ ਦਾ ਘਾਟਾ ਪੈ ਹੀ ਕਿਵੇਂ ਸਕਦਾ ਹੈ? ਅੱਜ ਤੋਂ ਪੰਥ ਹੀ ਗੁਰੂ, ਪੰਥ ਵਿੱਚ ਪਰਮੇਸ਼ਰ ਆਪ ਹੈ, ਪੰਥ ਅਕਾਲ ਪੁਰਖ ਦਾ ਰੂਪ ਹੈ ਅਤੇ ਪੰਜ ਨਿਤਨੇਮੀ ਸਿੰਘ ਪੰਥ ਦਾ ਵਜੂਦ ਹਨ। ਪੰਚੋਂ ਮੈਂ ਨਿਤ ਵਰਤਤ ਮੈਂ ਹੋ, ਪੰਚ ਮਿਲੈ ਸੇ ਪੀਰਨ ਪੀਰ, ਪੰਚ ਮਿਲੈ ਸੇ ਪੀਰਨ ਪੀਰ, ਪੰਚਨ ਮੈਂ ਮੇਰੋ ਨਿਤ ਵਸ। ਪਿਆਰੇ ਦਇਆ ਸਿੰਘ ਜੀ, ਗੋਬਿੰਦ ਸਿੰਘ ਅੱਜ ਭਾਣਾ ਮੰਨ ਲਵੇ ਜਾਂ ਭਲਕੇ, ਗੋਬਿੰਦ ਸਿੰਘ ਅੱਜ ਭਾਣਾ ਮੰਨ ਲਵੇ ਜਾਂ ਭਲਕੇ, ਪੰਥ ਸਦਾ ਅਟਲ ਰਹੇਗਾ। ਤੇ ਜਿਹੜੀ ਇੱਥੋਂ ਨਿਕਲ ਜਾਣ ਦੀ ਗੱਲ ਕਰਦੇ ਹੋ, ਜਿੱਥੇ ਅਜੀਤ ਸਿੰਘ, ਜੁਝਾਰ ਸਿੰਘ ਤੇ ਉਹਨਾਂ ਤੋਂ ਵੀ ਪਿਆਰੇ ਸਿੱਖ ਸ਼ਹੀਦ ਹੋਏ ਹਨ, ਗੋਬਿੰਦ ਸਿੰਘ ਨੂੰ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਇਸ ਤੋਂ ਪਵਿੱਤਰ ਥਾਂ ਹੋਰ ਕਿਹੜਾ ਲੱਭੇਗਾ? ਮੈਂ ਇਹ ਗੜੀ ਨੂੰ ਛੱਡ ਕੇ ਨਹੀਂ ਜਾਣਾ। ਭਾਈ ਦਇਆ ਸਿੰਘ ਜੀ ਨਿਰਾਸ਼ ਹੋ ਕੇ ਕੋਲੋਂ ਚਲੇ ਗਏ। ਬਾਕੀ ਸਿੰਘਾਂ ਨਾਲ ਜਾ ਵਿਚਾਰ ਕੀਤੀ ਕਿ ਸਤਿਗੁਰੂ ਜੀ ਆਪਣੇ ਫੈਸਲੇ ਤੇ ਅਟਲ ਹਨ, ਜੇਕਰ ਕੋਈ ਅਣਹੋਣੀ ਵਾਪਰ ਗਈ ਤਾਂ ਕੀ ਬਣੇਗਾ? ਇਹ ਚਿੰਤਾ ਤਾਂ ਸਾਰਿਆਂ ਦੇ ਮਨ ਵਿੱਚ ਸੀ ਹੀ। ਉਧਰ ਤੁਰਕਾਂ ਨੇ ਆਪਣਾ ਕਾਫੀ ਨੁਕਸਾਨ ਕਰਾ ਕੇ ਪਿੱਛੇ ਦੂਰ ਹਟਣਾ ਹੀ ਠੀਕ ਸਮਝਿਆ। ਰਾਤ ਦਾ ਅੰਧਕਾਰ ਛਾ ਗਿਆ। ਤੁਰਕ ਜਰਨੈਲਾਂ ਨੇ ਗੜੀ ਦੇ ਬਾਹਰ ਤਕੜੇ ਪਹਿਰੇ ਲਾ ਦਿੱਤੇ। ਸਾਰੀ ਫੌਜ ਨੂੰ ਸੂਚਿਤ ਕਰ ਦਿੱਤਾ ਕਿ ਦਿਨ ਚੜੇ ਚਾਰ ਚੁਫੇਰੇ ਤੋਂ ਅਸੀਂ ਸਾਰੇ ਰਲ ਕੇ ਗੜੀ ਉੱਪਰ ਹਮਲਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦਾ ਪਕੜਾਂਗੇ। ਗੁਰੂ ਹੁਣ ਸਾਥੋਂ ਭੱਜ ਕੇ ਕਿਤੇ ਨਹੀਂ ਜਾ ਸਕਦਾ, ਕਿਉਂਕਿ ਅਸੀਂ ਲੱਖਾਂ ਦੀ ਗਿਣਤੀ ਵਿੱਚ ਹਾਂ। ਗੁਰੂ ਇਕੱਲਾ ਜਾਂ ਸ਼ਾਇਦ 5-7 ਸਿੱਖ ਉਸ ਨਾਲ ਹੋਰ ਹੋਸਣ। ਗੁਰੂ ਦੀ ਫੌਜ ਦੀ ਵੱਡੀ ਗਿਣਤੀ ਸ਼ਹੀਦ ਹੋ ਚੁੱਕੀ ਹੈ ਤੇ ਨਾਲੇ ਆਪਣੇ ਪੁੱਤਰਾਂ ਦੀ ਮੌਤ ਨਾਲ ਗੁਰੂ ਅਵਸ਼ ਸਦਮੇ ਵਿੱਚ ਵੀ ਹੋਵੇਗਾ। ਇਸ ਲਈ ਗੜੀ ਨੂੰ ਘੇਰਾ ਪਾ ਕੇ ਚੰਗੀ ਤਰ੍ਹਾਂ ਸੁਚੇਤ ਰਹੋ। ਜੇ ਗੁਰੂ ਸਹੀ ਸਲਾਮਤ ਇਸ ਗੜੀ ਵਿੱਚੋਂ ਬਾਹਰ ਨਿਕਲ ਗਿਆ ਤਾਂ ਔਰੰਗਜ਼ੇਬ ਸਾਨੂੰ ਫਟਕਾਰਾਂ ਵੀ ਪਾਏਗਾ ਤੇ ਦੰਡ ਵੀ ਦੇਵੇਗਾ ਕਿ ਤੁਹਾਡੀ 10 ਲੱਖ ਦੀ ਫੌਜ ਇੱਕ ਕੱਚੀ ਗੜੀ ਨੂੰ, ਜਿਸ ਵਿੱਚ ਮੁੱਠੀ ਭਰ ਸਿੰਘ ਸਨ, ਉਹਨੂੰ ਵੀ ਫਤਿਹ ਨਹੀਂ ਕਰ ਸਕੀ। ਲਾਣਤ ਹੈ ਤੁਹਾਡੇ ਇਸ ਮਰਦਾਊ ਪੁਣੇ ਤੇ ਬਹਾਦਰੀ ਉੱਪਰ। ਸੋ ਅਜਿਹੀਆਂ ਦੁਰਕਾਰਾਂ ਸਹਿਣ ਨਾਲੋਂ ਚੰਗਾ ਹੈ ਕਿ ਸਾਵਧਾਨ ਹੋ ਕੇ ਰਾਤ ਗੁਜ਼ਾਰੀਏ, ਦਿਨ ਚੜੇ ਤੇ ਇਕਦਮ ਗੜੀ ਤੇ ਹਮਲਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਾਂ ਜਿਉਂਦੇ ਜੀ ਪਕੜ ਲਈਏ। ਸਾਰੇ ਦਿਨ ਦੀ ਲੜਾਈ ਵਿਚ ਹੁਣ ਸਾਡੇ ਅਣਗਿਣਤ ਬੰਦੇ ਮਾਰੇ ਗਏ ਹਨ ਤੇ ਸਾਨੂੰ ਉਹਨਾਂ ਨੇ ਗੜੀ ਦੇ ਹੁਣ ਨੇੜੇ ਵੀ ਨਹੀਂ ਫਟਕਣ ਦਿੱਤਾ, ਤੇ ਜੇ ਕਿਤੇ ਰਾਤ ਦੇ ਅੰਧੇਰੇ ਦਾ ਫਾਇਦਾ ਉਠਾ ਕੇ ਗੁਰੂ ਬਾਹਰ ਨਿਕਲ ਗਿਆ ਤਾਂ ਇਹ ਸਾਡੀ ਸਭ ਤੋਂ ਵੱਡੀ ਹਾਰ ਹੋਵੇਗੀ। ਜੇ ਕਿਤੇ ਰਾਤ ਨੂੰ ਗੁਰੂ ਬਾਹਰ ਨਿਕਲ ਗਿਆ ਤਾਂ ਇਹ ਸਾਡੀ ਸਭ ਤੋਂ ਵੱਡੀ ਹਾਰ ਹੋਵੇਗੀ ਤੇ ਦੁਨੀਆਂ ਵਿਚ ਅਸੀਂ ਕਿਸੇ ਅੱਗੇ ਵੀ ਮੂੰਹ ਦੇਣ ਜੋਗੇ ਨਹੀਂ ਰਹਾਂਗੇ। ਸੋ ਇੱਕ ਰਾਤ ਦੀ ਹੋਰ ਗੱਲ ਹੈ, ਬਾਹੋਸ਼ ਪਹਿਰਾ ਦਿਓ, ਕੱਲ ਨੂੰ ਸਾਡੀ ਜਿੱਤ ਲਾਜ਼ਮੀ ਹੈ। ਇਸ ਤਰ੍ਹਾਂ ਦੇ ਸੁਪਨੇ ਸੰਜੋ ਕੇ ਮੁਗਲ ਸੈਨਾ ਤਾਂ ਆਰਾਮ ਕਰਨ ਲੱਗ ਪਈ, ਬਾਕੀ ਫੌਜ ਦੋਹਰਾ ਤੇਰਾ ਘੇਰਾ ਕੱਤ ਕੇ ਪਹਿਰੇ ਤੇ ਡਟ ਗਈ। ਉਧਰ ਸਤਿਗੁਰੂ ਜੀ ਨੇ ਗੜੀ ਵਿਚ ਬਚਦੇ ਸਿੰਘਾਂ ਨਾਲ ਇਕੱਠੇ ਹੋ ਕੇ ਸੋਦਾਰ ਰਹਿਰਸ ਦਾ ਦੀਵਾਨ ਸਜਾਇਆ, ਵਾਹ ਮਰਯਾਦਾ ਪੁਰਸ਼ੋਤਮ ਗੁਰਦੇਵ ਸਤਿਗੁਰੂ ਜੀ, ਓ ਵਾਹ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ ਤਥਾ ਬਿਸਮ ਭਏ ਬਿਸਮਾਰ, ਦੇਖ ਕੁਦਰਤ ਤੇਰੀ ਆ, ਜਿਗਰ ਦੇ ਦੋ ਟੋਟੇ ਟੁਕੜੇ ਟੁਕੜੇ ਹੋ ਬਾਹਰ ਮੈਦਾਨ ਵਿਚ ਖੁੱਲੇ ਆਕਾਸ਼ ਥੱਲੇ ਪਏ ਹੋਏ ਹਨ। ਔਰ ਪ੍ਰੀਤਮਾ ਤੂੰ ਸੰਧਿਆ ਦੇ ਦੀਵਾਨ ਵਿਚ ਬੈਠ ਕੇ ਸੋ ਪੁਰਖ ਦੇ ਸੋ ਦਰ ਦੇ ਉੱਤੇ ਸੁਰਤ ਜੋੜ ਉਸ ਅਕਾਲ ਨੂੰ ਗਾ ਰਿਹਾ ਹੈ। ਤਨ ਹੈ ਮਨ ਆਪ ਮੁਹਾਰੇ ਕਹਿ ਉੱਠਦਾ ਹੈ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਕੇਵਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਹੀ ਇਹ ਕਾਰ ਕਰ ਸਕਦੇ ਹੋ। ਧੰਨ ਹੋ। ਦੀਵਾਨ ਦੀ ਸਮਾਪਤੀ ਉਪਰੰਤ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਸਤਿਗੁਰੂ ਜੀ ਨੇ ਖੁਦ ਆਪ ਕੀਤੀ ਕਿ ਹੇ ਅਕਾਲ ਪੁਰਖ ਤੇਰਾ ਸ਼ੁਕਰ ਹੈ, ਤਿੰਨ ਰਾਤਾਂ ਖਾਲਸੇ ਉਪਰ ਅਤ ਕਹਿਰ ਦੀਆਂ ਬੀਤੀਆਂ, ਪਰ ਖਾਲਸਾ ਚੜ੍ਹਦੀ ਕਲਾ ਵਿਚ ਰਹਿ ਕੇ ਆਪ ਦੇ ਹੁਕਮ ਅਨੁਸਾਰ ਅਧਰਮੀਆਂ ਨਾਲ ਜੂਝਿਆ, ਜਿਨ੍ਹਾਂ ਨੂੰ ਆਪ ਨੇ ਆਪਣੇ ਦਰ ਸਦਣਾ ਸੀ ਉਹ ਖਾਲਸੇ ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰਿਆ ਦੀ ਕਾਰ ਕਰਕੇ ਆਪ ਜੀ ਦੇ ਚਰਨਾਂ ਵਿਚ ਪੁੱਜ ਗਏ ਹਨ। ਜੋ ਬਾਕੀ ਬਚੇ ਹਨ ਆਪ ਜੀ ਦੀ ਮਿਹਰ ਨਾਲ ਰਣ ਜੂਝਣ ਲਈ ਤਿਆਰ ਬਰ ਤਿਆਰ ਚੜ੍ਹਦੀ ਕਲਾ ਵਿਚ ਹਨ, ਅਤੇ ਇਹ ਚੜ੍ਹਦੀ ਕਲਾ ਹੇ ਅਕਾਲ ਪੁਰਖ ਆਪ ਜੀ ਨੇ ਸਦਾ ਬਖਸ਼ੀ ਰੱਖਣੀ। ਆਪ ਨੇ ਅਰਦਾਸ ਕਰਦਿਆਂ ਸ਼ਹੀਦ ਸਿੰਘਾਂ ਦੀਆਂ ਆਤਮਾਵਾਂ ਨੂੰ ਅਨੇਕਾਂ ਅਸੀਸਾਂ ਪ੍ਰਦਾਨ ਕੀਤੀਆਂ।